काम क्रोध विरोध हर, काम क्रोध विरोध हर, लोभ मोह अहंकार त्यजहि, लोभ मोह अहंकार त्यजहि। सत संतोष दयाधर, सत संतोष दयाधर, नाम दान इश्नान दिराय, नाम दान इश्नान दिराय, गुर सिख ले गुर सिख सराय, गुर सिख ले गुर सिख सराय। गुरमुख पंथ निरोल नरल
Oh.
निज कर तख तिन ढोल, निज कर तख तिन ढोल। Yeah. pronto.
Por momento ainda
eu durmo.
Por momento ainda
eu durmo.
Por momento ainda
atrando.
Por momento ainda
atrando.
Por momento ainda
atrando.
Por momento ainda
agarram.
Por momento ainda
agarram.
Por momento ainda
chai chai chai. Chai chai chai. ਸਦਾ ਆਨੰਦ
在哪一个，在啥说，在是有什么比，在啥方面，在是有什么比，在啥忙，在啥为忙，在啥让，在啥让，就个在，在就个在，哪那个，我不是给他，基本不是。सच मुच जो खालसा अकाल पुरख का आज्ञाकारी है, आज्ञाकारी ही पुजारी होता है। ठाकुर का सेवक आज्ञाकारी, ठाकुर का सेवक सदा पुजारी। जो आज्ञाकारी नहीं वो पुजारी भी नहीं। जे खालसा पूजा अकाल की आज्ञाकारी है, उसे ही अकाल, उसे की आज्ञा में रह के कहते हैं जिला खालसे का प्रचार शब्द श्री में ये जो सच्चा की शिखर है खालसा, इसकी मैं यात्रा में समझा चाहूं। इस तरह समझ आती है खालसे की यात्रा का प्रारंभ भी गुरु सिखी तो हुए है। उस सवाल करने वाले कहेंगे गुरु सिखी की है, सिखी सिखिया गुरु विचार आपको है, सिखी है सिखिया, सिखिया है गुरु विचार आपको है। इसमें फिर खोल दिया, सिखी की है सिख्या, सिख्या की है गुरु विचार। जे खालसे की यात्रा का प्रणाम गुरसिखी तो है, ते गुरसिखी की यात्रा का प्रणाम गुरदीख्या तो है। इसका भाव यह हो गया, गुरसिख खालसा गुरदीख्या तो बिना नहीं हो सकता। जे सिखी सिखिया गुरु विचार है तो यूं लगता है कि यात्रा का प्रारंभ तो साहब श्री गुरु नानक देव जी के समय तो हो गया। गुरु दीख्या गुरु शब्द की यात्रा अगवाई, इसका प्रारंभ तो गुरु नानक के समय तो हो गया। गुरदीख्या का प्रारंभ, गुरु शब्द की यात्रा का प्रारंभ गुरु नानक के समय तो होया। जिन्हां जिन्हां ने गुरदीख्या प्राप्त की उन्हां दा ही नाम निर्मल पंथ कहा गया। आखो भाई नानक निर्मल पंथ चलाया। आखो कोई निर्मल पंथ दे गुरु की सिख्या लेने वाले जदों गुरु की सिख्या कमाते कमाते उन्होंने गुरु के सन्मुख रहना सीख लिया। जेड़े भी गुरु के सन्मुख रहना सीख गए उस पंच का नाम फिर गुरमुख पंच पै गया। गुरमुख पंच का अखरी अर्थ क्यों है, वो पंच जो हमेशा ही गुरु के सन्मुख है। गुरमुख का अखरी अर्थ भी यो है गुरु के सन्मुख रहने वाले। गुरु के सन्मुख रहना गुरु की सोच के सन्मुख रहना, गुरु के सन्मुख रहना गुरु की मत के सन्मुख रहना, गुरु के सन्मुख रहना गुरु वचना के सन्मुख रहना। गुरु की मत की है गुरु का शब्द, गुरु का स्वभाव की है गुरु का शब्द, गुरु का वचन की है गुरु का शब्द, गुरु का संग की है गुरु शब्द का संग, गुरु का दर्शन की है गुरु शब्द का दर्शन। इसका भाव एक हो गया, चाहे निर्मल पंथ सी चाहे गुरमुख पंथ सी, चाहे हुण गुरु पंथ है, अगवाई हमेशा ही गुरु शब्द ने की थी। ਜੇ ਨਿਰਮਲ ਪੰਥ ਸੀ ਉਸਦੀ ਅਗਵਾਈ ਵੀ ਗੁਰੂ ਸ਼ਬਦ ਨੇ ਕੀਤੀ, ਸ਼ਬਦ ਜਿੱਤੀ ਸਿੱਧ ਮੰਡਲੀ ਉਸ ਵਕਤ ਵੀ ਸ਼ਬਦ ਕਰਕੇ ਜਿੱਤੀ ਅਗਵਾਈ, ਨਾਨਕ ਨਿਰਮਲ ਪੰਥ ਅਗਵਾਈ ਉਦੋਂ ਵੀ ਗੁਰੂ ਸ਼ਬਦ ਦੀ ਸੀ। ਜੇ ਗੁਰੂ ਦੇ ਸਨਮੁਖ ਰਹਿਣਾ ਸਿੱਖਿਆ ਤਾਂ ਅਗਵਾਈ ਉਦੋਂ ਵੀ ਗੁਰੂ ਸ਼ਬਦ ਨਹੀਂ ਕੀਤੀ। ਹੁਣ ਲੱਗਦਾ ਗੁਰੂ ਪੰਥ ਦਾ ਜਨਮ ਵੀ ਗੁਰ ਸ਼ਬਦ ਚੋਂ ਹੀ ਹੋਇਆ। ਗੁਰੂ ਪੰਥ ਗੁਰ ਸ਼ਬਦ ਚੋਂ ਜਨਮ ਲੈ ਕੇ ਗੁਰ ਸ਼ਬਦ ਵਿੱਚ ਹੀ ਜੀਵਿਆ, ਗੁਰ ਸ਼ਬਦ ਵਿੱਚ ਜਿਉਂਦਾ ਹੋਇਆ, ਗੁਰ ਸ਼ਬਦ ਨੂੰ ਕਮਾਇਆ, ਗੁਰ ਸ਼ਬਦ ਨੂੰ ਕਮਾ ਕੇ ਗੁਰ ਸ਼ਬਦ ਦਾ ਹੀ ਰੂਪ ਹੋ ਗਿਆ, ਉਹ ਹੈ ਗੁਰੂ ਪੰਥ। ਜੇ ਅਗਵਾਈ ਗੁਰ ਸ਼ਬਦ ਦੀ ਰਹੀ ਤਾਂ ਗੁਰੂ ਪੰਥ ਚੜ੍ਹਦੀਆਂ ਕਲਾਂ ਚ ਰਿਹਾ। ਗੁਰੂ ਪੰਥ ਹਮੇਸ਼ਾ ਹੀ ਚੜ੍ਹਦੀਆਂ ਕਲਾਂ ਚ ਰਹੇਗਾ ਜੇ ਇਸ ਨੇ ਅਗਵਾਈ ਗੁਰ ਸ਼ਬਦ ਦੀ ਮੰਨੀ। ਅੱਜ ਵੀ ਜੇ ਗੁਰੂ ਪੰਥ ਚੜ੍ਹਦੀਆਂ ਕਲਾਂ ਚ ਹੈ ਤਾਂ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ। ਅੱਜ ਵੀ ਅਗਵਾਈ ਗੁਰ ਸ਼ਬਦ ਦੀ, ਜਿਸ ਦਿਨ ਗੁਰ ਸ਼ਬਦ ਤੋਂ ਕੋਈ ਭਟਕ ਗਿਆ ਤਾਂ ਟੈਲੀਆਂ ਕਲਾਂ ਸ਼ੁਰੂ ਹੋ ਜਾਣਗੀਆਂ। ਅੱਜ ਸਾਨੂੰ ਅੰਦਰ ਜਾਤੀਆਂ ਮਾਰਨੀਆਂ ਪੈਣਗੀਆਂ ਕਿ ਅਸੀਂ ਗੁਰ ਸ਼ਬਦ ਦੀ ਅਗਵਾਈ ਛੱਡਦੇ ਨਹੀਂ ਗਏ, ਅਸੀਂ ਨਮਸਕਾਰ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਰਦੇ ਹਾਂ, ਮੁਬਾਰਕ ਹੈ ਤੁਹਾਡੀ ਨਮਸਕਾਰ ਕਰਨੀ। ਲੇਕਿਨ ਸਵਾਲ ਤਾਂ ਇਹ ਹੈ ਕਿ ਨਮਸਕਾਰ ਕਰਨ ਵਾਲਾ ਇਹ ਗੁਰੂ ਪੰਥ ਕੀ ਗੁਰ ਸ਼ਬਦ ਦੀ ਅਗਵਾਈ ਮੰਨਦਾ ਵੀ ਹੈ ਕਿ ਨਹੀਂ। ਜੋ ਗੱਲ ਕਹੀ ਜਾ ਰਹੀ ਹੈ ਗੁਰਸਿੱਖ ਵੀ ਚਲੋ ਗੁਰਚਾ ਨਹੀਂ, ਜੋ ਗੁਰ ਕਹਿ ਸੋਈ ਪਾਲ ਮਾਨੋ, ਹਰ ਹਰ ਕਥਾ ਮਦਾ ਨਹੀਂ। ਕੀ ਗੁਰੂ ਦੇ ਕਹੇ ਅਨੁਸਾਰ ਇਸ ਨੇ ਉਸਦੀ ਅਗਵਾਈ ਮੰਨ ਕੇ ਉਸੇ ਤਰ੍ਹਾਂ ਦਾ ਰਾਹ ਅਪਣਾਇਆ ਕਿ ਨਹੀਂ। ਜੇ ਅਗਰ ਸੱਚਮੁੱਚ ਗੁਰ ਸ਼ਬਦ ਦੀ ਅਗਵਾਈ ਮੰਨੀ ਹੈ ਤੇ ਮੰਨਦਾ ਆ ਰਿਹਾ, ਅੱਜ ਵੀ ਗੁਰ ਸ਼ਬਦ ਅਗਵਾਈ ਦੇ ਰਹੇ ਨੇ, ਸੱਚੀ ਮੁੱਚੀ ਦੇ ਰਹੇ ਨੇ, ਸੰਸਾਰ ਵਿੱਚ ਜਿਉਂਦੇ ਹੋਏ ਔਗਣ ਵੀ ਹਨ ਤੇ ਗੁਣ ਵੀ ਹਨ, ਬੁਰਿਆਈਆਂ ਵੀ ਹਨ ਤੇ ਚੰਗਿਆਈਆਂ ਵੀ ਹਨ। ਲੇਕਿਨ ਐਸੀ ਕਿਰਪਾ ਹੋਵੇ ਐਸੀ ਸੋਝੀ ਮਿਲ ਜਾਏ, ਮੈਂ ਉਸ ਸੋਝੀ ਕਰਕੇ ਗੁਣਾਂ ਨੂੰ ਪਹਿਚਾਣ ਲਵਾਂ, ਐਸੀ ਸੋਝੀ ਹੋ ਜਾਏ ਉਸ ਸੋਝੀ ਕਰਕੇ ਮੈਂ ਬੁਰਿਆਈਆਂ ਦਾ ਤਿਆਗ ਕਰ ਦਿਆਂ, ਉਸ ਸੋਚ ਕਰਕੇ ਮੈਂ ਵਿਕਾਰਾਂ ਤੋਂ ਮੁਕਤ ਹੋ ਜਾਵਾਂ, ਫਿਰ ਤਾਂ ਮੈਂ ਗੁਣਾਂ ਦਾ ਰੂਪ ਹੀ ਹੋ ਜਾਵਾਂ, ਫਿਰ ਤਾਂ ਮੈਂ ਨਿਰਮਲ ਤੋਂ ਨਿਰਮਲ ਹੋ ਜਾਵਾਂ ਤੇ ਸੋਚੀ ਮਿਲ ਜਾਵਾਂ। ਮੈਂ ਸੰਸਾਰ ਵਿੱਚ ਫੁੱਲ ਬੋਲ ਕੇ ਕਿੰਨੇ ਖਿੜੇ ਹੋਏ, ਖਿੜੇ ਵਿੱਚ ਸੁਗੰਧੀ ਵੱਟਦੇ ਨੇ, ਪਰ ਮੈਂ ਕੀ ਕਹਾਂ ਹਰ ਫੁੱਲਾਂ ਦੇ ਹੇਠਾਂ ਕੱਢੇ ਨੇ, ਕੱਢੇ ਵੀ ਉਹ ਨੇ ਜਿਹੜੇ ਚੁੱਭਣ ਵਾਲੇ। ਕਾਸ਼ ਕਿ ਮੈਨੂੰ ਐਸੀ ਕੋਈ ਸਿੱਖਿਆ ਮਿਲ ਜਾਏ, ਜੁਗਤ ਮਿਲ ਜਾਏ, ਮੈਨੂੰ ਕੱਡਿਆਂ ਵਿੱਚ ਰਹਿ ਕੇ ਵੀ ਖੇਡਣਾ ਆ ਜਾਏ, ਮੈਨੂੰ ਕੰਡਿਆਂ ਵਿਚ ਰਹਿ ਕੇ ਵੀ ਸੁਗੰਧ ਉਤਪੰਨ ਆ ਜਾਏ, ਮੈਨੂੰ ਕੰਡਿਆਂ ਵਿਚ ਰਹਿ ਕੇ ਵੀ ਵਿਕਾਸ ਵਿਚ ਰਹਿਣਾ ਆ ਜਾਏ, ਮੈਂ ਕੰਡਿਆਂ ਵਿਚ ਰਹਿ ਕੇ ਵੀ ਚੰਗੀਆਂ ਗੱਲਾਂ ਵਿਚ ਰਹਿ ਸਕਦਾ। ਪੱਥਰਾਂ ਦੇ ਵਿਚ ਹੀ ਹੀਰੇ ਨੇ, ਪਰ ਪਰਖ ਨਾ ਹੋਣ ਕਰਕੇ ਮੇਰੇ ਲਈ ਤਾਂ ਹੀਰੇ ਵੀ ਪੱਥਰ ਨੇ। ਜੇ ਪੱਥਰ ਪੱਥਰ ਨੇ, ਜੇ ਪਰਖ ਨਹੀਂ ਤਾਂ ਹੀਰੇ ਵੀ ਪੱਥਰ ਲੱਗਦੇ। ਕਾਸ਼ ਕਿ ਮੈਨੂੰ ਕੋਈ ਐਸੀ ਨਜ਼ਰ ਮਿਲ ਜਾਏ, ਪਾਰਖੂ ਨਜ਼ਰ ਮਿਲ ਜਾਏ, ਮੈਂ ਇਹਨਾਂ ਪੱਥਰਾਂ ਚੋਂ ਹੀਰਿਆਂ ਦੀ ਪਹਿਚਾਣ ਕਰ ਲਵਾਂ। ਹੀਰੇ ਨੂੰ ਸੰਭਾਲ ਲਵਾਂ ਮੈਂ, ਪੱਥਰਾਂ ਤੋਂ ਕੀ ਲੈਣਾ। ਐਸੀ ਗੱਲ ਕੀ ਬਣ ਸਕਦੀ ਹੈ, ਜਾਂ ਐਸਾ ਕੋਈ ਜੀਵਨ ਕਿਸੇ ਨੇ ਬਣਾਇਆ, ਜੇ ਬਣਾਇਆ ਤਾਂ ਕਿਸੇ ਨੇ, ਉਹ ਹੈ ਗੁਣੀ ਨਿਧਾਨ ਖਾਲਸਾ। ਇੱਕ ਵਾਰੀ ਸਾਰੇ ਕੋਲ ਗੁਣੀ ਨਿਧਾਨ ਖਾਲਸਾ, ਗੁਣੀ ਨਿਧਾਨ ਖਾਲਸਾ, ਗੁਣੀ ਨਿਧਾਨ ਖਾਲਸਾ। ਇਹ ਖਾਲਸਾ ਹੀ ਹੈ ਜਿਸਨੇ ਗੁਰਸ਼ਬਦ ਦੀ ਅਗਵਾਈ ਵਿਚ ਜੀ ਕੇ ਗੁਰੂ ਦੀ ਸਿੱਖਿਆ ਤੋਂ ਸੋਝੀ ਲੈ ਕੇ ਰਹਿਤ ਵਿਚ ਪਰਪੱਕ ਹੋ ਕੇ, ਕੁਰਹਿਤਾਂ ਤੋਂ ਬਚ ਕੇ, ਉਹਨਾਂ ਦਾ ਤਿਆਗ ਕੀਤਾ, ਗੁਣਾਂ ਦਾ ਪ੍ਰਕਾਸ਼ ਕੀਤਾ, ਗੁਰੂ ਦੀ ਸਿੱਖਿਆ ਨੂੰ ਹੀ ਗਵਾ ਕੇ, ਮੰਦੇ ਕਰਮਾਂ ਦਾ ਤਿਆਗ ਕਰਕੇ ਸੁਕ੍ਰਿਤ ਕਰਮ ਕਰਨੇ ਸ਼ੁਰੂ ਕੀਤੇ। ਇਹ ਗੁਣੀ ਨਿਧਾਨ ਖਾਲਸਾ ਹੀ ਹੈ ਜਿਸਨੇ ਬੁਰਿਆਈਆਂ ਤੋਂ ਖੁਲਾਸਾ ਪਾ ਕੇ ਚੰਗਿਆਈਆਂ ਨੂੰ ਗ੍ਰਹਿਣ ਕਰਕੇ ਆ ਦੇਖੋ ਖਾਲਸ ਹੋ ਗਿਆ, ਖਾਲਸ ਹੋ ਗਿਆ। ਇਸੇ ਨੇ ਹੀ ਜੁਗਤ ਅਪਣਾਈ ਹੈ ਆਪਣੇ ਸਤਿਗੁਰੂ ਕੋਲੋਂ, ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਕੰਡੇ, ਕਦੇ ਸਮਾਜ ਦੇ, ਕਦੇ ਵਿਹਾਰ ਦੇ, ਕਦੇ ਸੰਸਾਰ ਦੇ, ਕਦੇ ਰਾਜਨੀਤੀ ਦੇ, ਇਹਨਾਂ ਸਾਰਿਆਂ ਕੰਡਿਆਂ ਨੂੰ ਲਪਾਟਦਾ ਹੋਇਆ ਵੀ ਗੁਰੂ ਦੇ ਪਿਆਰ ਵਿਚ, ਗੁਰੂ ਸਿੱਖਿਆ ਵਿਚ, ਗੁਰੂ ਸ਼ਬਦ ਵਿਚ, ਗੁਰੂ ਵਿਚਾਰ ਵਿਚ ਖਿੜਿਆ ਗਿਆ। ਇਸ ਦੇ ਉਪਰ ਕੋਈ ਭਾਰੂ ਨਹੀਂ ਹੋ ਸਕੇ ਰਾਜਨੀਤੀ ਦੇ ਕੰਡੇ, ਇਸ ਦੇ ਉਪਰ ਭਾਰੂ ਨਹੀਂ ਹੋ ਸਕੇ ਵਿਹਾਰ ਦੇ ਕੰਡੇ, ਇਸ ਦੇ ਉਪਰ ਇਸ ਦੇ ਰਸਤੇ ਨੂੰ ਨਹੀਂ ਰੋਕ ਸਕੇ ਪਰਿਵਾਰ ਦੇ ਮੋਹ ਦੇ ਕੰਡੇ। ਇਹ ਤਾਂ ਖੇਡਿਆ ਹੀ ਰਿਹਾ, ਮਹਿਕਦਾ ਹੀ ਰਿਹਾ, ਚੜ੍ਹਦੀਆਂ ਕਲਾਂ ਚ ਹੀ ਰਿਹਾ, ਪੈਂਦੀਆਂ ਕਲਾਂ ਚ ਹੀ ਰਿਹਾ, ਕਿਉਂਕਿ ਗੁਰਸ਼ਬਦ ਦੀ ਅਗਵਾਈ ਵਿਚ ਜਿਉਣ ਵਾਲਾ ਕਦੇ ਟੈਂਦੀਆਂ ਕਲਾਂ ਵਿਚ ਜਾ ਹੀ ਨਹੀਂ ਸਕਦਾ। ਅਗਵਾਈ ਜਿਸ ਨੇ ਆਪਣੀ ਮਤ ਦੀ ਅਗਵਾਈ ਮੰਨੀ ਟੈਂਦੀਆਂ ਕਲਾਂ ਚ ਹੋ ਜਾਏਗਾ, ਜਿਸ ਨੇ ਗੁਰੂ ਦੀ ਮਤ ਲਈ ਉਹ ਕਦੇ ਟੈਂਦੀਆਂ ਕਲਾਂ ਚ ਨਹੀਂ ਜਾ ਸਕਦਾ। ਅਗਵਾਈ ਜਿਸ ਦਾ ਜੂਣਾ ਹੀ ਗੁਰੂ ਦੀ ਮਤ ਵਿਚ ਹੈ, ਜਿਸ ਦਾ ਜੂਣਾ ਹੀ ਗੁਰੂ ਦੀ ਸੋਚ ਵਿਚ ਹੈ, ਉਹ ਕਦੇ ਟੈਂਦੀਆਂ ਕਲਾਂ ਚ ਜਾ ਨਹੀਂ ਸਕਦਾ, ਕਿਉਂਕਿ ਗੁਰੂ ਦੀ ਮਤ ਚੜ੍ਹਦੀਆਂ ਕਲਾਂ ਚ ਹੈ। ਅਗਵਾਈ ਉਹ ਕਿਉਂ ਪੈਂਦੀਆਂ ਕਲਾਂ ਚ ਜਾਏਗਾ, ਗੁਰੂ ਦੀ ਸੋਚ ਨੂੰ ਅਪਣਾ ਕੇ ਕੋਈ ਸਮਾਜ ਦੇ, ਵਿਹਾਰ ਦੇ, ਸੰਸਾਰ ਦੇ ਮੋਹ ਦੇ ਕੰਡੇ ਲਤਾੜ ਤਾਂ ਦੇਗਾ ਅਗਵਾਈ, ਪਰ ਉਸਦੇ ਰਸਤੇ ਦੇ ਵਿੱਚ ਰੁਕਾਵਟ ਨਹੀਂ ਬਣ ਸਕਦੀ। ਜੀਵਨ ਪੱਥਰਾਂ ਦੀ ਸਮਾਨ ਦੇਖੇ ਨੇ, ਜਿਵੇਂ ਪੱਥਰ ਤੇ ਬੂੰਦ ਪਈ ਕਿ ਨਾ ਪਈ, ਅਨੇਕਾਂ ਸੰਸਾਰ ਦੇ ਐਸੇ ਜੀਵਨ ਸੰਸਾਰ ਤੇ ਵੇਖੇ ਨੇ ਜਿਨ੍ਹਾਂ ਨੂੰ ਜਿੰਨਾ ਮਰਜ਼ੀ ਸਮਝਾਇਆ ਉਹਨਾਂ ਨੇ ਸਮਝਿਆ ਨਹੀਂ। ਯਤਨ ਬਹੁਤ ਕੀਤਾ ਗਿਆ ਸਮਝਾਉਣ ਦਾ, ਲੇਕਿਨ ਉਹ ਆਪਣੇ ਮਤ ਨੂੰ ਤਿਆਗਣ ਵਾਲੇ ਨਹੀਂ ਤਿਆਗਦੇ। ਉਹ ਆਪਣੀ ਸੜੀ ਹੋਈ ਮਤ ਨਾਲ, ਆਪਣੀ ਗਲੀ ਹੋਈ ਮਤ ਨਾਲ ਉਸੇ ਤੇ ਦੁਰਗੰਧ ਦੇ ਵਿੱਚ ਹੀ ਰਹਿ ਕੇ ਉਸੇ ਨੂੰ ਸ਼ਬਦੀ ਮੰਨੀ ਬੈਠੇ ਨੇ। ਪੱਥਰ ਤਾਂ ਪੱਥਰ ਹੀ ਨੇ, ਲੇਕਿਨ ਗੁਰੂ ਨਾਨਕ ਖਾਲਸੇ ਨੇ ਜਿਹਨਾਂ ਹੱਥਾਂ ਵਿੱਚ ਕਦੇ ਪੱਥਰ ਹੁੰਦੇ ਸੀ ਉਹਨਾਂ ਹੱਥਾਂ ਵਿੱਚ ਹੀ ਪੰਜ ਚੂਲੇ ਜਦੋਂ ਅੰਮ੍ਰਿਤ ਦੇ ਲੈ ਲਏ ਅਗਵਾਈ, ਸਿਰਫ ਹੀਰੇ ਦੀ ਪਹਿਚਾਣ ਹੀ ਨਹੀਂ ਕੀਤੀ ਬਲਕਿ ਉਹਨਾਂ ਦਾ ਜੀਵਨ ਹੀ ਹੀਰਿਆਂ ਤੋਂ ਉੱਤਮ ਹੋ ਗਿਆ। ਹੁਣੀ ਨਿਦਾਨ ਖਾਲਸੇ ਦਾ ਲੇਕਿਨ ਜਿਹਨਾਂ ਨੇ ਛੜੀ ਹੋਈ ਮਤ ਨਹੀਂ ਤਿਆਗੀ ਦੁਰਗੰਧ ਹੀ ਵੱਢਦੇ। ਮੈਂ ਛੋਟੀ ਜਿਹੀ ਮਿਸਾਲ ਦੇ ਕੇ ਅਗਲਾ ਸ਼ਬਦ ਬੋਲਣਾ ਚਾਹੁੰਦਾ। ਪਰ ਸੰਸਾਰ ਚ ਵੇਖਿਆ ਕਿਸੇ ਦੀ ਕਿਡਨੀ ਫੇਲ ਹੋ ਜਾਏ, ਉਹ ਕਹਿੰਦੀ ਮੈਨੂੰ ਕੋਈ ਕਿਡਨੀ ਦਾਨ ਦੇ ਦੇ, ਉਹ ਦੂਸਰੇ ਦੀ ਕਿਡਨੀ ਲੈ ਲੈਂਦਾ ਆਪਣੀ ਜਾਨ ਬਚਾਉਣ ਵਾਸਤੇ। ਇਹ ਤਾਂ ਸ਼ੁਰੂ ਮਤ ਹੈ, ਮੈਂ ਆਪਣੀ ਜਾਨ ਬਚਾ, ਇਤਨਾ ਤਾਂ ਉਹ ਸਿਆਣਾ ਹੈ, ਮੈਂ ਆਪਣੀ ਜਾਨ ਬਚਾ ਲਵਾਂ। ਜੇ ਕਦੇ ਖੂਨ ਦੀ ਲੋੜ ਪੈ ਜਾਏ, ਜਾਨ ਬਚਦੀ ਹੋਵੇ, ਮੰਗ ਲੈਂਦਾ ਦੂਸਰੇ ਦਾ ਖੂਨ, ਇਤਨੀ ਤਾਂ ਅਕਲ ਹੈ ਕਿ ਮੈਨੂੰ ਕਿਸੇ ਦਾ ਖੂਨ ਮਿਲ ਜਾਏ ਮੈਂ ਆਪਣੀ ਜਾਨ ਬਚਾ ਲਵਾਂ। ਇਤਨਾ ਤਾਂ ਸਿਆਣਾ ਬਣਿਆ ਹੋਇਆ। ਪਰ ਕਦੇ ਮੇਰਾ ਗੁਰੂ ਕਵੇ ਤੇਰੀ ਮਤ ਸੜੀ ਹੋਈ ਹੈ, ਤੇਰੀ ਮਤ ਗਲੀ ਹੋਈ ਹੈ, ਮੇਰੀ ਮਤ ਨਾਲ ਬਦਲ ਲੈ, ਕਹਿੰਦਾ ਮਹੀਨਾ ਸੋਚ ਕੇ ਦੱਸਾਂ, ਸਾਲ ਸੋਚ ਕੇ ਦੱਸਾਂ। ਆ ਵੇਖੋ ਖਾਂ ਕਿੰਨੇ ਦਿਨ ਕੋਈ ਪ੍ਰੋਗਰਾਮ ਕਰਦੇ ਹਨ, ਪਰ ਮਤ ਤਾਂ ਉਹਨਾਂ ਨੇ ਬਦਲੀ ਸੀ ਤੇ ਕਿਰਪਾ ਹੋਈ ਜਿਹੜੇ ਆਏ ਨੇ, ਨਹੀਂ ਤੇ ਕਹਿੰਦਾ ਠਹਿਰ ਦੋ ਸਾਲ, ਦੋ ਸਾਲ ਠਹਿਰੋ। ਜਾਨ ਤਾਂ ਇਮੀਡੀਏਟ ਬਚਾਉਣੀ ਚਾਹੁੰਦਾ, ਖੂਨ ਦੀ ਲੋੜ ਪੈ ਜਾਏ ਇਮੀਡੀਏਟ, ਫਿਰ ਤੇ ਨਹੀਂ ਕਹਿੰਦਾ ਸਾਲ ਠਹਿਰ ਜਾਓ, ਕਿਡਨੀ ਫੇਲ ਹੋ ਜਾਏ ਇਮੀਡੀਏਟ, ਫਿਰ ਤੇ ਨਹੀਂ ਕਹਿੰਦਾ ਸਾਲ ਠਹਿਰ ਜਾਓ। ਪਰ ਭੈੜੀ ਮਤ ਨੂੰ, ਛੜੀ ਹੋਈ ਮਤ ਨੂੰ, ਗਲੀ ਹੋਈ ਮਤ ਨੂੰ ਗੁਰੂ ਕਵੇ ਮੇਰੇ ਨਾਲ ਬਦਲ ਲੈ, ਬਦਲ ਨੂੰ ਤਿਆਰ ਨਹੀਂ। ਪੱਥਰ ਤੇ ਬੂਦ ਪਈ ਕੇ ਨਾ ਪਈ ਕੇ ਨਾ ਸਮਝਾਓ ਅਗਵਾਈ, ਚਾਹ ਜੀਵਨ ਹੀ ਪੱਥਰ ਸਮਾਨ ਬਣ ਚੁੱਕਿਆ ਹੈ, ਹੀਰਾ ਕਿਵੇਂ ਬਣੇਗਾ ਅਗਵਾਈ? ਇਹ ਗੁਣੀ ਨਿਧਾਨ ਖਾਲਸਾ ਹੀ ਹੈ ਜਿਸ ਨੇ ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਲੈ ਲਈ। ਆਪਣਾ ਸੁਭਾਅ ਤਿਆਗ ਕੇ ਗੁਰੂ ਦਾ ਸੁਭਾਅ ਲੈ ਲਿਆ। ਗੁਣੀ ਨਿਧਾਨ ਖਾਲਸੇ ਨੇ ਜਾਣ ਲਿਆ ਆਤਮਾ ਦੀ ਉਹ ਪੂਜੀ ਹੈ, ਗੁਰ ਕੈਸਾ ਇਹ ਸੁਭਾਅ ਹੈ, ਆਤਮਾ ਦੀ ਉਹ ਪਰਮਾਤਮਾ ਦੀ ਪੂਜਾ ਆਪਣੇ ਸੁਭਾਅ ਨਾਲ ਨਹੀਂ ਗੁਰੂ ਦੇ ਸੁਭਾਅ ਨਾਲ। ਸਾਡੇ ਕੋਲ ਸ਼ਬਦ ਦੀ ਅਗਵਾਈ ਵਿੱਚੋਂ ਜਿੰਦਾ ਹੋ ਗਿਆ, ਅੱਜ ਵੀ ਕੁਛ ਸ਼ਬਦ ਅਗਵਾਈ ਦੇ ਕੇ ਇਸ ਤਰ੍ਹਾਂ ਕਹਿ ਰਿਹਾ ਗੁਰੂ ਪੰਥ ਨੂੰ, ਮੰਨੋਗੇ ਅਗਵਾਈ? ਚਲੋ ਅੱਜ ਰਹਿ ਗਏ ਨਾ, ਫਿਰ ਵੀ ਸਮਾਂ ਮਿਲਦਾ ਰਹੇਗਾ ਅਗਵਾਈ ਗੁਰੂ ਪੰਥ ਵਿੱਚ ਸ਼ਾਮਲ ਹੋਣ ਲਈ, ਫਿਰ ਵੀ ਸਮਾਂ ਮਿਲ ਜਾਏਗਾ ਤੁਹਾਨੂੰ ਆਤਮਕ ਜੀਵਨ ਜਿਉਣ ਲਈ। ਜੇ ਆਤਮਕ ਮੌਤ ਅਜੇ ਮਰੇ ਹੋਏ ਹਾਂ, ਫਿਰ ਗੁਰੂ ਜੂਦਾ ਕਰ ਸਕਦਾ, ਜੂਦਾ ਕਰੇਗਾ ਤਾਂ ਸਿਰਫ ਗੁਰੂ ਅਗਵਾਈ, ਹੋਰ ਕੋਈ ਨਹੀਂ। ਲੇਕਿਨ ਇੱਕ ਗੱਲ ਨੂੰ, ਇੱਕ ਗੁਰੂ ਦਾ ਸੰਦੇਸ਼, ਗੁਰ ਸ਼ਬਦ ਦੀ ਅਗਵਾਈ ਨੂੰ ਮੰਨ ਲੈਣਾ ਅਗਵਾਈ, ਇਹ ਮੈਂ ਕਹਿ ਕੇ ਅਗਲਾ ਸ਼ਬਦ ਬੋਲਾਂਗਾ ਕਿਵੇਂ ਕਹਿੰਦੇ ਨੇ ਅਭਿਆਸ ਗੁੜਾ ਕਹੂ ਮੈਂ ਮਾਸ਼ਰਾ ਗੁਰ ਸ਼ਬਦ ਦੀ ਹੈ ਦਵਾਈ ਸਾਰੇ ਬੋਲੋ ਦੁੱਖ ਦਾ ਮਾਂ ਮਰ ਜਾਏਗੀ ਆਖੋ ਮੈਂ ਗੁਰੂ ਪੰਥ ਇੱਕ ਹੋ ਜਾਏਗਾ ਆਖੋ ਮੈਂ ਗੁਰ ਸ਼ਬਦ ਦੀ ਅਗਵਾਈ ਜੀ ਕਰੇਗਾ ਨਿਸ਼ਾਨ ਸਾਹਿਬ ਇੱਕ ਗੁਰੂ ਇੱਕ ਬਾਣੀ ਇੱਕ ਆਖੋ ਆਏ ਫਿਰ ਗੁਰੂ ਪੰਥ ਇੱਕ ਕਿਉਂ ਨਹੀਂ ਆਖੋ ਆਏ ਸਾਰੇ ਬੋਲੋ ਗੁਰੂ ਇੱਕ ਬਾਣੀ ਇੱਕ ਆਖੋ ਆਏ ਨਿਸ਼ਾਨ ਸਾਹਿਬ ਇੱਕ ਬੋਲਾ ਇੱਕ ਅਖਵਾਈ ਬੋਲਾ ਇੱਕ ਫਤਿਹ ਇੱਕ ਅਰਦਾਸ ਇੱਕ ਫਿਰ ਗੁਰੂ ਪੰਥ ਇੱਕ ਕਿਉਂ ਨਹੀਂ ਹੋਏਗਾ ਅਖਵਾਈ ਹੋਏਗਾ ਜੇ ਗੁਰੂ ਸ਼ਬਦ ਦੀ ਅਗਵਾਈ ਮੰਨੋ ਆਪਣੀ ਆਪਣੀ ਅਗਵਾਈ ਨਹੀਂ ਗੁਰੂ ਸ਼ਬਦ ਦੀ ਅਖਵਾਈ ਵਿਧਾਨ ਇੱਕ ਮਰਿਆਦਾ ਇੱਕ ਖਰੜਾ ਇੱਕ ਅਖਵਾਈ ਸਾਡਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤਖ ਸ੍ਰੀ ਕੇਸਗੜ ਸਾਹਿਬ ਆਖੋ ਭਾਈ ਤਖ ਸ੍ਰੀ ਦਮਦਮਾ ਸਾਹਿਬ ਤਖ ਸ੍ਰੀ ਪਟਨਾ ਸਾਹਿਬ ਤਖ ਸ੍ਰੀ ਹਜ਼ੂਰ ਸਾਹਿਬ ਆਖੋ ਭਾਈ ਫਿਰ ਗੁਰੂ ਪੰਥ ਇੱਕ ਕਿਉਂ ਨਹੀਂ ਜਦ ਗੁਰੂ ਸ਼ਬਦ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਆਖੋ ਵਾਹਿਗੁਰੂ ਤੇ ਸਾਰੇ ਸ਼ਬਦ ਬੋਲੀਏ ਫਿਰ ਗੁਣਾ ਕਹੂ ਮੈਂ ਮਾਸ਼ਰਾ ਗੁਣਾ ਕਹੂ ਮੈਂ ਮਾਸ਼ਰਾ
ਮੈਂ
ਇਸ਼ਾਰੇ ਕਰੋ ਇਸ ਤਰ੍ਹਾਂ ਲੱਗਦਾ ਹੈ ਇਹ ਕੁੜੀ ਦਾ ਖਾਲਸਾ ਜੋ ਹੈ ਨਾ ਇਹ ਖਾਲਸਾ ਸ਼ਬਦ ਇੱਕ ਡਿਗਰੀ ਹੈ ਲੇਕਿਨ ਜਦੋਂ ਡਿਗਰੀ ਦਿੱਤੀ ਜਾਂਦੀ ਹੈ ਨਾ ਉਸਨੂੰ ਡਿਗਰੀ ਦਿੱਤੀ ਜਾਂਦੀ ਹੈ ਜਿਸ ਡਿਗਰੀ ਦੇ ਪਿੱਛੇ ਕੁਛ ਸ਼ਬਦ ਹੈ ਕੁਛ ਵਿਚਾਰ ਹਨ ਉਹਨਾਂ ਵਿਚਾਰਾਂ ਦੀ ਕਮਾਈ ਦੀ ਕਾਰਨਾ ਹੈ ਐਵੇਂ ਸ਼ਬਦ ਖਾਲਸਾ ਨਹੀਂ ਹੈ ਖਾਲਸਾ ਸ਼ਬਦ ਪਿੱਛੇ ਗੁਰੂ ਦੀ ਦੀਖਿਆ ਅਤੇ ਗੁਰੂ ਦੀ ਸਿੱਖਿਆ ਦੀ ਕਮਾਈ ਹੈ ਉਹ ਜੀਵਨ ਦੀ ਕਾਲੀਆਂ ਦਿਖਾਈ ਦਿੰਦੀ ਹੈ ਜਿਸ ਕਾਰਨਾਂ ਦੇ ਉੱਪਰ ਉਸਦਾ ਕਰੈਕਟਰ ਉਸਦਾ ਚਰਿੱਤਰ ਦਿਖਾਈ ਦਿੰਦਾ ਐਵੇਂ ਸ਼ਬਦ ਖਾਲਸਾ ਨਹੀਂ ਹੈ ਇੱਕ ਬੇਨਤੀ ਕਰਾਂ ਅਸੀਂ ਵੇਖਿਆ ਜਦੋਂ ਸਾਡੇ ਕਾਲਜਾਂ 'ਚ ਸਾਨੂੰ ਡਿਗਰੀਆਂ ਮਿਲਦੀਆਂ ਨੇ ਹਰ ਬੰਦਾ ਥੋੜ੍ਹਾ ਆਪਣੇ ਨਾਮ ਨਾਲ ਡਿਗਰੀ ਜੋੜ ਲਏਗਾ ਉਸ ਡਿਗਰੀ ਦੇ ਮੁਤਾਬਕ ਉਸਦੀ ਪੜ੍ਹਾਈ ਹੈ ਉਸਦੀ ਕਾਲਨਾ ਹੈ ਉਸਦੀ ਰਿਵੀਜ਼ਨ ਹੈ ਉਸਦੇ ਪੇਪਰ ਹਨ ਉਸਦਾ ਪਾਸ ਹੋਣਾ ਹੈ ਉਸਦੀ ਕਾਮਯਾਬੀ ਹੈ ਫਿਰ ਡਿਗਰੀ ਹੈ ਲੇਕਿਨ ਇਸ ਤਰ੍ਹਾਂ ਕੁਛ ਸਮਝ ਆਈ ਅਰਦਾਸ ਨੂੰ ਜਦੋਂ ਡਿਗਰੀਆਂ ਦਿੱਤੀਆਂ ਜਾਂਦੀਆਂ ਨੇ ਨਾ ਉਸ ਦਿਨ ਬੇਸ਼ੱਕ ਉਸਨੇ ਪੜ੍ਹਾਈ ਕਰ ਲਈ ਹੈ ਲੇਕਿਨ ਡਿਗਰੀ ਦੇਣ ਸਮੇਂ ਖਾਸ ਥਾਟ ਬਣਾਇਆ ਜਾਂਦਾ ਹੈ ਡਿਗਰੀ ਵੰਡਣ ਸਮੇਂ ਉਸਨੂੰ ਖਾਸ ਯੂਨੀਫਾਰਮ ਪਵਾਈ ਜਾਂਦੀ ਹੈ ਜੇ ਡਿਗਰੀਆਂ ਵੰਡਣ ਸਮੇਂ ਖਾਸ ਯੂਨੀਫਾਰਮ ਦਿੱਤੀ ਜਾਂਦੀ ਹੈ ਖਾਸ ਥਾਟ ਬਣਾਇਆ ਜਾਂਦਾ ਹੈ ਡਿਗਰੀਆਂ ਦੇਣ ਵਾਲਾ ਵੀ ਤੇ ਡਿਗਰੀਆਂ ਲੈਣ ਵਾਲਾ ਵੀ ਖਾਸ ਯੂਨੀਫਾਰਮ ਚ ਹੁੰਦਾ ਫਿਰ ਸਮਝ ਆਈ ਮੇਰੇ ਸਤਿਗੁਰੂ ਨੇ ਵੀ ਜੋ ਗੁਰ ਸ਼ਬਦ ਦੀ ਯਾਤਰਾ ਪ੍ਰਾਰੰਭ ਹੋਈ ਸੰਸਾਰ ਦਾਣੇ ਬੜੇ ਨੇ ਦਾਣੇ ਦਾਣੇ ਸਿਆਣਿਆਂ ਨੂੰ ਕਹਿੰਦੇ ਸੰਸਾਰ ਦਾਣੇ ਬਹੁਤ ਨੇ ਪਰ ਜਿਸ ਦਾਣੇ ਨੇ ਗਾ ਕੇ ਪਾਲਿਆ ਨਾ ਜਿਸ ਦਾਣੇ ਨੇ ਪਰਮੇਸ਼ਰ ਨੂੰ ਗਾ ਕੇ ਪਾਲਿਆ ਉਹ ਮਰਦਾਨਾ ਹੋ ਗਿਆ ਸਾਰੇ ਬੋਲੋ ਭਾਈ ਜਿਸ ਦਾਣੇ ਨੇ ਪਰਮੇਸ਼ਰ ਨੂੰ ਗਾ ਕੇ ਪਾਲਿਆ ਨਾ ਉਹ ਮਰਦਾਨਾ ਹੋ ਗਿਆ ਜਿਸ ਮਰਦਾਨੇ ਨੇ ਗਾਇਆ ਵੀ ਗਾ ਕੇ ਪਾਇਆ ਵੀ ਜਿਸ ਨੂੰ ਗਾਇਆ ਉਸ ਦੇ ਸਨਮੁਖ ਹੋ ਗਿਆ ਜਦੋਂ ਉਸ ਦੇ ਹੱਥ ਵਿੱਚ ਸ਼ਮਸ਼ੀਰ ਆ ਗਈ ਨਾ ਉਹ ਇੱਕ ਦਿਨ ਮਰਦਾਨਾ ਹੀ ਸੱਚ ਸਿਪਾਹੀ ਹੋ ਗਿਆ ਇਸ ਦਾ ਭਾਵ ਇਹ ਹੈ ਕਿ ਸੰਤ ਸਿਪਾਹੀ ਵਕਤ ਦੇ ਉੱਪਰ ਨਰਮ ਹੈ ਅੰਮ੍ਰਿਤ ਵੇਲੇ ਸ਼ਬਦ ਆਰਾਮ ਹੈ ਸੰਤ ਸਿਪਾਹੀ ਸਿਮਰਨ ਵੀ ਕਰਦਾ ਹੈ ਸੰਤ ਸਿਪਾਹੀ ਨਿਤਨੇਮੀ ਵੀ ਹੈ ਸੰਤ ਸਿਪਾਹੀ ਬਾਣੀ ਵੀ ਪੜ੍ਹਦਾ ਹੈ ਸੰਤ ਸਿਪਾਹੀ ਸਮੇਂ ਸਿਰ ਆਸ਼ਾ ਜੀ ਦੀ ਵਾਰ ਵੀ ਸੰਤ ਸਿਪਾਹੀ ਨਿਤਨੇਮੀ ਵੀ ਹੈ ਇਹ ਨਹੀਂ ਕਿ ਸਿਰਫ ਜੂਝਦਾ ਹੀ ਹੈ ਨਿਤਨੇਮੀ ਵੀ ਹੈ ਪ੍ਰੇਮੀ ਵੀ ਹੈ ਨੇਮੀ ਵੀ ਹੈ ਗੁਰੂ ਸਿਧਾਂਤ ਤੇ ਵੀ ਚੱਲਦਾ ਸਿਰਫ ਸ਼ਸਤਰ ਹੀ ਨਹੀਂ ਚਲਾਉਂਦਾ ਸ਼ਾਸਤਰ ਦਾ ਵੀ ਗਿਆਨ ਹੈ ਸਿਰਫ ਕ੍ਰਾਂਤੀ ਨਹੀਂ ਸ਼ਾਂਤੀ ਵੀ ਹੈ ਬਾਣੀ ਹੈ ਤੇ ਕੁਰਬਾਨੀ ਹੈ ਜੇ ਬਾਣੀ ਨਹੀਂ ਤੇ ਕੁਰਬਾਨੀ ਵੀ ਕੋਈ ਬਿਨਾਂ ਬਾਣੀ ਤੋਂ ਕੁਰਬਾਨੀ ਕੋਈ ਨਹੀਂ ਬਾਣੀ ਹੈ ਤੇ ਕੁਰਬਾਨੀ ਹੈ ਬਾਣੀ ਨੇ ਸ਼ਾਂਤੀ ਦਿੱਤੀ ਸ਼ਾਂਤੀ ਨੇ ਕ੍ਰਾਂਤੀ ਦਿੱਤੀ ਬਾਣੀ ਨੇ ਭਗਤੀ ਦਿੱਤੀ ਭਗਤੀ ਨੇ ਸ਼ਕਤੀ ਦਿੱਤੀ ਆ ਸ਼ਬਦ ਦੀ ਕਲਾ ਅੰਮ੍ਰਿਤ ਦੇ ਬਾਟੇ ਚ ਵਰਤਦੀ ਹੈ, ਬਾਣੀ ਦੀ ਕਲਾ ਹੈ, ਬਾਣੀ ਦੀ ਕਲਾ ਸ਼ਬਦ ਦੀ ਕਲਾ ਬਾਣੀ ਦੀ ਕਲਾ ਵਰਤੀ ਹੈ। ਜੇ ਬਾਣੀ ਦੀ ਕਲਾ ਵਰਤੀ ਹੈ ਇਹ ਬੁੱਝੇ ਹੋਏ ਦੀਵੇ ਉਸ ਸ਼ਬਦ ਦੇ ਪ੍ਰਕਾਸ਼ੇ ਹੋਏ ਦੀਵੇ ਨਾਲ ਜਗੇ ਨੇ। ਆਗੂ ਵਾਹਿਗੁਰੂ ਇਹ ਪੰਜ ਵੀ ਜਿਹੜੇ ਸੀ ਨਾ ਇਹ ਬੁੱਝੇ ਹੋਏ ਦੀਵੇ ਸਨ, ਲੇਕਿਨ ਇੱਕ ਦੀਵਾ ਜਗਦਾ ਸੀ ਨਾ ਗੁਰੂ ਦਾ ਗੁਰ ਸ਼ਬਦ ਦੀਪ ਪ੍ਰਕਾਸ਼ਾ, ਉਸਨੇ ਪੰਜੇ ਪ੍ਰਕਾਸ਼ ਕਰ ਦਿੱਤੇ। ਆਗੂ ਵਾਹਿਗੁਰੂ ਪੰਜੇ ਪ੍ਰਕਾਸ਼ ਕਰ ਦਿੱਤੇ ਤੇ ਜਦੋਂ ਪੰਜੇ ਪ੍ਰਕਾਸ਼ ਹੋ ਗਏ ਤੇ ਜਦੋਂ ਗੁਰੂ ਨੇ ਕਿਹਾ ਨਾ ਮੈਨੂੰ ਵੀ ਦਾਤ ਦਿਓ ਤਾਂ ਉਨ੍ਹਾਂ ਨੇ ਕਿਹਾ ਅਸੀਂ ਤੁਹਾਡਾ ਦੀਵਾ ਤਾਂ ਪਹਿਲਾਂ ਆਲਰੇਡੀ ਜਗ ਰਿਹਾ, ਸਾਡੇ ਤਾਂ ਬੁੱਝੇ ਹੋਏ ਸਨ। ਤਾਂ ਉਸ ਗੁਰੂ ਬੋਲਿਆ ਸੀ ਮੈਂ ਚਾਹੁੰਦਾ ਗੁਰੂ ਦਾ ਦੀਵਾ ਤੇ ਖਾਲਸੇ ਦਾ ਦੀਵਾ ਇੱਕ ਜੋਤ ਹੋ ਕੇ ਜਗੇ। ਆਗੂ ਵਾਹਿਗੁਰੂ ਕੱਲ ਕੋਈ ਇਹ ਨਾ ਕਵੇ ਕਿ ਗੁਰੂ ਦਾ ਦੀਵਾ ਹੋਰ ਤਰ੍ਹਾਂ ਜਗਦਾ, ਖਾਲਸੇ ਦਾ ਦੀਵਾ ਹੋਰ ਤਰ੍ਹਾਂ ਜਗਦਾ। ਜਦੋਂ ਦੋ ਦੀਵੇ ਇੱਕ ਜੋਤ ਹੋ ਕੇ ਜਗਦੇ ਨੇ ਫਿਰ ਕੋਈ ਨੀ ਕਹਿ ਸਕਦਾ ਕਿਸ ਦੀਵੇ ਦੀ ਕਿਹੜੀ ਜੋਤ ਹੈ, ਕਿਸ ਦੀਵੇ ਦੀ ਕਿਹੜੀ ਜੋਤ ਹੈ। ਆਗੂ ਵਾਹਿਗੁਰੂ ਬੋਲੋ ਮੇਰੇ ਸਤਿਗੁਰੂ ਨੇ ਵੀ ਐਸਾ ਹੀ ਥਾਟ ਬਣਾਇਆ। ਜਦੋਂ ਡਿਗਰੀ ਦੇਣ ਲੱਗੇ ਨਾ ਖਾਲਸੇ ਦੀ ਤੇ ਕਿਹਾ ਅਸੀਂ ਤਾਂ ਉਸ ਨੂੰ ਦਿਆਂਗੇ ਜਿਹੜਾ ਇਸ ਜਾਮੇ ਚ ਹੋਏਗਾ ਪੰਜ ਕਾਰਨ ਦੇ ਜਾਮੇ ਵਿੱਚ। ਆਗੂ ਵਾਹਿਗੁਰੂ ਯੂਨੀਫਾਰਮ ਹੈ ਨਾ, ਆਗੂ ਵਾਹਿਗੁਰੂ ਜੇ ਸੰਸਾਰ ਦੀ ਡਿਗਰੀਆਂ ਦੀ ਯੂਨੀਫਾਰਮ ਹੈ ਤੇ ਖਾਲਸੇ ਦੀ ਡਿਗਰੀ ਯੂਨੀਫਾਰਮ ਪੰਜ ਕਾਰ ਤੇ ਕਿਹਾ ਤੇ ਉਸ ਨੂੰ ਮਿਲੇਗੀ ਜਿਹੜਾ ਵੀਰ ਰਸ ਵੀਰ ਆਸਣ ਚ ਬੈਠੇਗਾ। ਵੀਰ ਆਸਣ ਚ ਵੀਰ ਸਾਹਿਬ ਵੀਰ ਆਸਣ ਚ ਕਿਉਂ, ਕਿਉਂਕਿ ਵੀਰ ਆਸਣ ਵੀਰਤਾ ਦਾ ਪ੍ਰਤੀਕ ਹੈ। ਸਤਿਗੁਰੂ ਦੇ ਦਰਸ਼ਨਾਂ ਚ ਹੁੰਦੇ ਨੇ ਮੈਂ ਖਾਲਸੇ ਨੂੰ, ਜਿਹੜਾ ਮੈਂ ਖਾਲਸਾ ਉਸ ਨੂੰ ਕਵਾਂਗਾ ਜਿਹੜਾ ਵੀਰ ਆਸਣ ਵਿਚ ਬੈਠਣਾ ਸਿੱਖ ਗਿਆ। ਵੀਰ ਆਸਣ ਦਾ ਮਤਲਬ ਵੀਰਤਾ ਦਾ ਪ੍ਰਤੀਕ, ਮੇਰਾ ਖਾਲਸਾ ਆਲਸੀ ਨਹੀਂ ਹੋਏਗਾ। ਜਿਹੜਾ ਵੀਰ ਆਸਣ ਵਿਚ ਬੈਠਣਾ ਸਿੱਖ ਗਿਆ, ਵੀਰ ਆਸਣ ਬੈਠ ਕੇ ਦਾਤ ਲੈ ਗਿਆ, ਆਲਸੀ ਨਹੀਂ ਹੋਏਗਾ। ਖਾਲਸੇ ਨੂੰ ਕਹਿਣ ਦੀ ਲੋੜ ਨਹੀਂ, ਤੂੰ ਅੰਮ੍ਰਿਤ ਵੇਲੇ ਉੱਠੋ ਉੱਠੇਗਾ। ਉਹ ਖਾਲਸੇ ਨੂੰ ਗੁਰੂ ਆਵਾਜ਼ਾਂ ਮਾਰੇ, ਉਹ ਪਗੜੀ ਬੰਦਾ ਵੀ ਜਾਣਾ ਕੁਰਬਾਨ ਕਰਨ ਵਾਸਤੇ ਭੱਜਦਾ ਜਾਏਗਾ, ਚਾਹੇ ਪਿਓ ਹੈ ਚਾਹੇ ਪੁੱਤ ਹੈ, ਕਿਉਂਕਿ ਵੀਰਤਾ ਦਾ ਪ੍ਰਤੀਕ ਹੈ। ਉਸ ਪਾਠੇ ਵਿਚ ਪਾਣੀ ਪਾਇਆ ਗਿਆ, ਕਿਉਂ? ਪਾਣੀ ਪਿੱਤਰਤਾ ਦਾ ਪ੍ਰਤੀਕ ਹੈ। ਕਈ ਫਿਰ ਸਵਾਲ ਕਰਦੇ ਨੇ ਪਾਣੀ ਪਿੱਤਰਤਾ ਦਾ ਕਿਵੇਂ ਪ੍ਰਤੀਕ ਹੈ, ਤੁਸੀਂ ਹੱਥ ਕਿਸ ਨਾਲ ਧੋਂਦੇ ਹੋ, ਸੁੱਤੇ ਕਿਸ ਤਰ੍ਹਾਂ ਕਰਦੇ? ਲਿਆਓ ਵੀ ਜਾਂਦੇ ਆਓ ਹੱਥ ਸੁੱਤੇ ਕਰੀਏ। ਆਗੂ ਵਾਹਿਗੁਰੂ ਲਿਆਓ ਹੱਥ ਪੈਰ ਤੋਂ ਹੱਥ ਸੁੱਤੇ ਕਰੀਏ, ਪਾਣੀ ਨੇ ਸੁੱਤੇ ਹੋ ਜਾਂਦੇ ਨੇ। ਆਗੂ ਵਾਹਿਗੁਰੂ ਨਿਰਮਲ ਨੀਰ ਵਖਾਣੀ ਹੈ ਸਿਰਨੀ ਨਿਵਾਨ ਚਲੰਦਾ, ਕਿਉਂਕਿ ਪਾਣੀ ਨੀਵਾਂ ਚੱਲਦਾ ਇਸ ਕਰਕੇ ਨਿਰਮਲ। ਪਾਣੀ ਪਿੱਤਰਤਾ ਦਾ ਪ੍ਰਤੀਕ ਹੈ, ਬਾਟੇ ਚ ਪਾਇਆ ਗਿਆ। ਮੇਰੇ ਸਤਿਗੁਰੂ ਨੇ ਕਿਹਾ ਸਿਰਫ ਖਾਲਸਾ ਵੀਰਤਾ ਚ ਨਹੀਂ ਆਉਣੀ ਚਾਹੀਦਾ, ਬੋਲੀ ਕੇ ਆਚਰਣ ਦਾ ਪਵਿੱਤਰ ਵੀ ਹੋਣਾ ਚਾਹੀਦਾ, ਸੁੱਚਾ ਤੇ ਸੁੱਚਾ ਆਚਰਣ ਹੋਣਾ ਚਾਹੀਦਾ। ਫਿਰ ਪਤਾਸੇ ਵੀ ਪਾਤੇ, ਕਿਉਂ? ਖਾਲਸਾ ਜਿੱਥੇ ਵੀਰਤਾ ਚ ਹੋਵੇ, ਆਲਸੀ ਨਾ ਹੋਵੇ, ਜੀਵਨ ਚ ਪਵਿੱਤਰ ਵੀ ਹੋਵੇ, ਬੋਲ ਵੀ ਬਿੱਠੇ ਹੋਣੇ ਚਾਹੀਦੇ ਨੇ। ਖਾਲਸੇ ਕੋਲ ਜਿਹੜਾ ਆਵੇ ਬੈਠੇ ਦਿਲ ਕਰੇ ਦੁਬਾਰਾ ਬੈਠਣ। ਆਗੂ ਵਾਹਿਗੁਰੂ ਇਹ ਨਾ ਹੋਵੇ ਨਾ ਇੱਕ ਵਾਰੀ ਬੈਠ ਕੇ ਕੋਲ ਭਜਾ ਦੇਵੇ ਉਸ ਨੂੰ, ਖਾਲਸਾ ਨੀ ਖਾਲਸੇ ਕੋਲ ਤਾਂ ਆਵੇ। ਆਗੂ ਵਾਹਿਗੁਰੂ ਇਹ ਨਾ ਹੋਵੇ ਨਾ ਕੋਲ ਕਿਸੇ ਨੂੰ ਬੈਠਣ ਨਹੀਂ ਨਾ ਦੇਵੇ। ਖਾਲਸਾ ਸੂਰਜ ਵਾਂਗੂ ਤੱਪੇ ਵੀ ਨਾ, ਚੰਦਰਮਾ ਵਾਂਗੂ ਗੁਜਰ ਵੀ ਨਾ ਹੋਵੇ। ਆਗੂ ਵਾਹਿਗੁਰੂ ਅਸਮਾਨੀ ਬਿਜਲੀ ਹੋਵੇ, ਚਮਕਾਂ ਵੀ ਮਾਰੇ, ਲਿਸ਼ਕਾਂ ਵੀ ਮਾਰੇ, ਲਿਸ਼ਕਾਰੇ ਮਾਰੇ, ਠੰਡ ਵੀ ਦੇਵੇ, ਠੰਡਾ ਠੰਡਾ ਮੀਂਹ ਵੀ ਪਾਵੇ, ਜੇ ਲੋੜ ਪਵੇ ਤੇ ਟੁੱਟ ਕੇ ਵੀ ਪੈ ਜੇ। ਆਗੂ ਵਾਹਿਗੁਰੂ ਉਹ ਹੈ ਖਾਲਸਾ। ਆਗੂ ਵਾਹਿਗੁਰੂ ਸਾਰੇ ਬੋਲੋ, ਸਾਰੇ ਬੋਲੋ। ਇਸ ਕਰਕੇ ਪਤਾਸੇ ਪਾਤੇ, ਫਿਰ ਪਾਇਆ ਖੰਡਾ ਆਤਮਕ ਬਲ ਦੀ ਨਿਸ਼ਾਨੀ। ਆਗੂ ਆਤਮਕ ਬਲ, ਆਤਮਕ ਬਲ ਸਿਰਫ ਸਰੀਰ ਦਾ ਬਲ ਨਹੀਂ, ਆਤਮਕ ਬਲ ਵੀ ਚਾਹੀਦਾ। ਆਗੂ ਵਾਹਿਗੁਰੂ ਉਹ ਪਿਆਰਿਆ ਸਰੀਰ ਦਾ ਜਿੰਨਾ ਮਰਜ਼ੀ ਤਕੜਾ ਰੱਖ ਲੈ, ਜੇ ਤੂੰ ਅੰਦਰ ਪੰਜਾਂ ਨੂੰ ਨਹੀਂ ਮਾਰਿਆ ਨਾ ਸੂਰਮਾ ਕੋਈ ਨੀ। ਦਾਤੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ, ਕੌਣ ਹੈ ਆਤਮ ਜਿਣ
ਸਾਗਲ ਵਸ ਪਾਕ ਹੈ ਜਾਂ ਕਾ ਸਾਗਲ। ਜੇ ਪੰਜਾਂ ਨੂੰ ਨਹੀਂ ਮਾਰ ਸਕਿਆ ਕਾਹਦਾ ਬਲੀ ਹੈ? ਆਤਮ ਬਲ ਵੀ ਹੋਣਾ ਚਾਹੀਦਾ ਤੇਰੇ ਕੋਲ। ਇਸੇ ਕਰਕੇ ਸਭ ਕਹਿੰਦੇ ਮੈਂ ਤੈਨੂੰ ਬ੍ਰਹਮ ਗਿਆਨ ਦੇਣਾ, ਬ੍ਰਹਮ ਗਿਆਨ ਦੇ ਨਾਲ ਬ੍ਰਹਮ ਗਿਆਨ ਦੇ ਜੋ ਨਾਲ ਪਾਪਾਂ ਦਾ ਹੁੰਦਾ ਫੇਰ ਦੇ ਆਗੂ ਆਈ। ਮੈਂ ਤੈਨੂੰ ਬ੍ਰਹਮ ਗਿਆਨ ਵਾਸਤੇ ਵਿਵੇਕ ਦੇ ਰਿਹਾ ਜਪ ਜੀ, ਵਿਵੇਕ ਜਪ ਜੀ। ਚੰਗੇ ਮਾੜੇ ਦੀ ਪਹਿਚਾਣ ਸੱਤ ਸੱਤ ਦੀ, ਸੱਤੇ ਕੁ ਸੱਤ ਦੀ। ਭਲੇ ਬੁਰੇ ਦੀ ਪਹਿਚਾਣ ਵਿਵੇਕ ਬੁੱਧ ਸਤਿਗੁਰ ਦੇ ਪਾਈ ਜਪ ਜੀ। ਵਿਵੇਕ ਵਿਚ ਰਹਿ ਕੇ ਬ੍ਰਹਮ ਉਸਤਤ ਦਾ ਜਪ ਤੋਂ ਜਾਪ ਵੱਲ ਚੱਲ ਅਪਵਾਈ। ਬ੍ਰਹਮ ਉਸਤਤ ਵਿਵੇਕ ਵਿਚ ਹੈ ਕਿ ਬ੍ਰਹਮ ਉਸਤਤ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਖਰੀਅਨ ਕਰੀਅਨ ਨਾਮੇ ਅਕਾਮੇ ਤੇ ਬ੍ਰਹਮ ਉਸਤਤ ਤੋਂ ਸੱਚਾ ਵੈਰਾਗ। ਜਿੱਥੇ ਸੱਚਾ ਵੈਰਾਗ ਹੋਵੇ ਉੱਥੇ ਪਖੰਡ ਨਹੀਂ ਹੋਏਗਾ ਅਪਵਾਈ। ਸੱਚਾ ਵੈਰਾਗ ਵਿਚ ਪੇਖ ਨਹੀਂ ਹੁੰਦਾ, ਪਖੰਡ ਨਹੀਂ ਹੁੰਦਾ, ਸਵੇਗੀ ਅਗਵਾਈ। ਜਦੋਂ ਸਮਾਂ ਘੱਟ ਹੈ ਮੈਂ ਸੰਖੇਪ ਕਰਦਾ ਜਾਣਾ। ਸੱਚਾ ਬਹਿਰਾਗ, ਸੱਚੇ ਬਹਿਰਾਗ ਦੀ ਇੱਕੋ ਨਿਸ਼ਾਨੀ ਹੈ, ਮਨ ਬਹਿਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ ਅਗਵਾਈ। ਦੋਨੋਂ ਕੰਮ ਇਕੱਠੇ ਰੱਖਣੇ ਹੋਣਗੇ। ਜੇ ਦਰਸ਼ਨ ਦੇਖਣ ਦਾ ਚਾਹੋ ਹੈ ਤਾਂ ਸੱਚਾ ਬਹਿਰਾਗ ਹੈ, ਜੇ ਨਹੀਂ ਕੋਈ ਸੱਚਾ ਬਹਿਰਾਗ ਨਹੀਂ, ਫਿਰ ਵਲੇਵਿਆਂ ਦਾ ਰੋਣਾ। ਫਿਰ ਸੱਚੇ ਬੈਰਾਗ ਵਿਚ ਬੇਨਤੀ ਚੋ ਪਈ ਫਿਰ ਆਨੰਦ ਅਖਵਾਈ। ਉਹ ਪਿਆਰੇ ਆ, ਜੇ ਤੂੰ ਗੁਰਦੀਖਿਆ ਲੈ ਗਿਆ ਨਾ, ਗੁਰੂ ਵਾਲਾ ਬਣ ਗਿਆ, ਤੂੰ ਪਰਮੇਸ਼ਰ ਆਨੰਦਪੁਰੀ ਵਾਲ ਦਾ ਵਾਸੀ ਹੈ ਅਖਵਾਈ। ਉਹ ਤੇਰੇ ਅੰਦਰ ਆਨੰਦ ਹੈ, ਤੂੰ ਆਨੰਦਪੁਰੀ ਦਾ ਵਾਸੀ ਹੈ ਅਖਵਾਈ। ਤੂੰ ਰਹਿ ਇੰਗਲੈਂਡ ਵਿਚ ਫਿਰ ਵੀ ਤੂੰ ਆਨੰਦਪੁਰੀ ਦਾ ਵਾਸੀ ਹੈ, ਤੂੰ ਰਹਿ ਅਮਰੀਕਾ ਫਿਰ ਵੀ ਤੂੰ ਆਨੰਦਪੁਰੀ ਦਾ ਵਾਸੀ ਹੈ ਅਖਵਾਈ। ਪਰ ਦੇਖੀ ਆਨੰਦ ਹੋਣਾ ਚਾਹੀਦਾ, ਆਨੰਦ ਬਾਣੀ ਤੇ ਅਖਵਾਈ ਸਾਰੇ ਲੋਕ। ਜੇ ਆਨੰਦ ਬਾਣੀ ਨਹੀਂ ਤੇ ਤੂੰ ਆਨੰਦਪੁਰੀ ਨਿਵਾਸੀ ਵੀ ਨਹੀਂ ਅਖਵਾਈ। ਤੇਰੇ ਚ ਪੰਜ ਸ਼ਕਤੀਆਂ ਦਿੱਤੀਆਂ ਅਖਵਾਈ, ਤੈਨੂੰ ਕੋਈ ਗੁਲਾਮ ਨਾ ਬਣਾ ਸਕੇ। ਪੰਜ ਸ਼ਕਤੀ ਪਹਿਲੀ ਦਇਆ ਦੀ, ਦੂਜੀ ਧਰਮ ਦੀ, ਤੀਸਰੀ ਹਿੰਮਤ, ਚੌਥੀ ਸਿੱਧਕ, ਪੰਜਵੀਂ ਸਾਹਿਬੀ ਅਖਵਾਈ। ਅੱਜ ਮੇਰੇ ਕੋਲ ਸਮਾਂ ਨਹੀਂ, ਫਿਰ ਕਦੇ ਅਖਵਾਈ। ਇਹ ਪੰਜ ਸ਼ਕਤੀਆਂ, ਕਿਉਂਕਿ ਸਤਿਗੁਰੂ ਨੇ ਸੋਚਿਆ ਸੀ, ਪਰਮਾਤਮਾ ਨੇ ਇਸ ਨੂੰ ਸਰਦਾਰ ਬਣਾਇਆ, 84 ਲੱਖ ਜੋਨ ਦਾ ਇਹ ਗਵਾਰਕ ਬਣ ਗਿਆ। ਹੁਣ ਮੈਂ ਇਸ ਗਵਾਰ ਨੂੰ ਮੁੜ ਕੇ ਜੇ ਮੈਂ ਸਰਦਾਰ ਬਣਾਉਣਾ ਤੇ ਤਾਕਤਾਂ ਤਾਂ ਦੇਣੀਆਂ ਪੈਣਗੀਆਂ ਨਾ। ਇਹ ਹੈ ਤਾਂ ਸਰਦਾਰ ਸੀ, ਅਵਰ ਜੋ ਤੇਰੀ ਪਰਿਹਾਰੀ ਧਰਤੀ ਮੈਂ ਤੇਰੀ ਸਿੱਖਦਾਰੀ। ਇਹ ਸਰਦਾਰ ਬਣ ਗਿਆ ਗਵਾਰ, ਜਦੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਾ ਸਮਝ ਸਕਿਆ ਸਤਿਗੁਰੂ ਜੀ, ਮੈਂ ਮੁੜ ਕੇ ਹੁਣ ਗਵਾਰ ਨੂੰ ਸਰਦਾਰ ਕਿਵੇਂ ਬਣਾਵਾਂ? ਤੇ ਪੰਜ ਸ਼ਕਤੀਆਂ, ਪਹਿਲੀ ਸ਼ਕਤੀ ਦਇਆ ਦੀ, ਦੂਸਰੀ ਦਇਆ ਦੇ ਨਾਲ ਧਰਮ ਦੀ, ਕਿੱਧਰ ਜੇ ਧਰਮ ਨਾ ਹੁੰਦਾ ਨਾ ਇਹ ਦਇਆਵਾਨੀ ਹੰਕਾਰੀ ਹੋ ਜਾਣਾ ਸੀ ਅਗਵਾਈ। ਸੱਚੀ ਹੈ, ਮਾਤਾ ਦੀ ਗੋਦ ਵਿੱਚ ਬਹੁਤ ਚੰਗਾ ਲੱਗਦਾ ਨਾ, ਤੇ ਮਾਤਾ ਵੀ ਪੁੱਤ ਕਰਕੇ ਸ਼ੋਭਦੀ ਹੈ। ਜੇ ਮਾਂ ਦੀ ਗੋਦ ਪੁੱਤ ਚਾਹੀਦਾ ਤੇ ਪੁੱਤ ਵੀ ਸ਼ੋਭਦਾ ਮਾਂ ਦੀ ਗੋਦ ਵਿਚ। ਦਇਆ ਤੇ ਧਰਮ ਦਾ ਸੰਬੰਧ ਹੈ, ਤੋਲ ਧਰਮ ਦਇਆ ਕਾ ਪੂਤ ਅਕ ਵਾਹਿਗੁਰੂ। ਤੇ ਇਸ ਲਈ ਹਿੰਮਤ ਵੀ ਚਾਹੀਦੀ ਹੈ। ਜੇ ਹਿੰਮਤ ਨਾ ਹੋਈ ਧਰਮ ਵੀ ਨਹੀਂ ਰਹਿਣਾ ਤੇ ਦਇਆ ਕਿੱਥੇ? ਤੇ ਹਿੰਮਤ ਲਈ ਸਿੱਧਕ ਚਾਹੀਦਾ, ਮੁਕਮਤਾਈ ਚਾਹੀਦੀ ਹੈ। ਤੇ ਜੇ ਮੁਕਮਚਾਈ ਹੋਏਗੀ ਸਿੱਧਕ ਹੋਏਗਾ ਤੇ ਤੇਰੀ ਸਾਹਿਬੀ ਤੇਰੇ ਕੋਲ ਹੋਏਗੀ, ਖਾਲਸਾ ਐਸਾ ਹੋਏਗਾ। ਇੱਕ ਗੱਲ ਕਹਿ ਦਿਆਂ, ਕੈਸੀ ਸਾਹਿਬੀ? ਖਾਲਸਾ ਅਕਾਲ ਪੁਰਖ ਤੋਂ ਬਿਨਾ ਨਹੀਂ ਚੁੱਕਦਾ ਅਖੋਏ। ਖਾਲਸਾ ਚੁੱਕਦਾ ਤੇ ਸਿਰਫ ਅਕਾਲ ਪੁਰਖ ਅੱਗੇ ਚੁੱਕਦਾ, ਕਿਉਂਕਿ ਸਾਹਿਬ ਹੀ ਅਜਿੰਦਰ ਅਖੋਏ। ਸਾਹਿਬ ਦਾ ਖਾਲਸਾ ਸਿਰਫ ਆਪਣੇ ਸਾਹਿਬ ਅੱਗੇ ਚੁੱਕਦਾ, ਹੋਰ ਕਿਸੇ ਅੱਗੇ ਨਹੀਂ। ਕਿਉਂਕਿ ਖਾਲਸਾ ਅਕਾਲ ਪੁਰਖ ਕੀ ਹੋ, ਪ੍ਰਗਟਿਓ ਖਾਲਸਾ ਪਰਮਾਤਮ ਕੀ ਹੋ ਅਕ ਵਾਹਿਗ। ਤੇ ਜਦੋਂ ਫਿਰ ਇਹ ਖਾਲਸੇ ਨੂੰ ਡਿਗਰੀ ਦੇਣ ਲੱਗੇ ਤੇ ਪੰਜ ਚੂਲੇ ਦਿੱਤੇ ਨਾ, ਤੇ ਪਰਾਉਣ ਲੱਗੇ ਕਹਿੰਦੇ ਬੋਲ, ਗੁਰੂ ਕਹਿੰਦਾ ਬੋਲ ਅਕ ਵਾਹਿਗ। ਜਿਹੜਾ ਛੱਕਣ ਵਾਲਾ ਨਹੀਂ ਕਹਿੰਦਾ ਗੁਰੂ ਕਹਿੰਦਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਪਿਆ ਛੱਕ ਲੇ ਪੰਜ ਲੇਟਾਂ ਚ ਪੰਜ ਸੀਸ ਜਦੋਂ ਇਹ ਪੰਦਰਾਂ ਵਾਰੀ ਫਤਿਹ ਬੁਲਾਈ ਚਲੋ ਗੁਰੂ ਕਹਿਣ ਲੱਗਿਆ ਜਾ ਖਾਲਸਾ ਤੇਰੀ ਮੇਰੀ ਸਾਂਝ ਵੀ ਅੱਜ ਤੋਂ ਬਾਅਦ ਫਤਿਹ ਵੀ ਪੈ ਗਈ ਮੇਰੇ ਸਾਹਮਣੇ ਖਲੋ ਕੇ ਬੋਲ ਵਾਹਿਗੁਰੂ ਜੀ ਕਾ ਤੇਰੀ ਮੇਰੀ ਸਾਂਝ ਵੀ ਫਤਿਹ ਦੀ ਆਖੋ ਤੇ ਉਸ ਵਕਤ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਵੀ ਰਾਜ ਨੇ ਗੁਰੂ ਸਾਹਿਬ ਬੋਲੇ ਸੀ ਪੈਰੀ ਪਵਣਾ ਛੋੜਾ ਮਤੇ ਖਾਲਸਾ ਇਹ ਗੱਲ ਯਾਦ ਰੱਖਣਾ ਇੱਕ ਮੈਂ ਬੇਨਤੀ ਕਰਾਂਗਾ ਜ਼ਰੂਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਮੱਥਾ ਨਾ ਟੇਕਿਆ ਕਰੋ ਸਤਿਕਾਰ ਕਰੋ ਫਤਿਹ ਮੈਂ ਫਤਿਹ ਤੋਂ ਵੱਡਾ ਕੋਈ ਸਤਿਕਾਰ ਹੋ ਨਹੀਂ ਸਕਦਾ ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚਿਰਤ ਗੁਰਮੁਖ ਨਾਲ ਦੋਸਤੀ ਕੀਤੀ ਜਾ ਸਕਦੀ ਆਪਣੀ ਸੁਰਤ ਨੂੰ ਗਿਰਵੀ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਚਨ ਸੀ ਕਹਿੰਦੇ ਲਿਆਓ ਭਾਈ ਦਇਆ ਸਿੰਘ ਸਤਲੁਜ ਤੋਂ ਗਾਗਰ ਭਰ ਕੇ ਲਿਆਓ ਸਤਲੁਜ ਤੋਂ ਗਾਗਰ ਭਰ ਕੇ ਲਿਆਏ ਆਪਣੇ ਚਰਨਾਂ ਦਾ ਅੰਗੂਠਾ ਉਸ ਜਲ ਦੇ ਨਾਲ ਲਗਾਇਆ ਇਸ ਦੇ ਉੱਪਰ ਕੱਪੜਾ ਬੰਨ ਦਿਓ ਲਾਖ ਦੇ ਨਾਲ ਪੱਕੇ ਤੌਰ ਤੇ ਬੰਨ ਕਰਕੇ ਉਹ ਗਾਗਰ ਸਤਲੁਜ ਵਿੱਚ ਡੋਬ ਦਿਓ ਅੱਜ ਤੋਂ ਬਾਅਦ ਜਨਮ ਪੋਲ ਨਹੀਂ ਆਖੋ ਭਾਈ ਅੱਜ ਤੋਂ ਬਾਅਦ ਖੰਡੇ ਦੀ ਪੋਲ ਤੇ ਅੱਜ ਤੋਂ ਬਾਅਦ ਮੈਂ ਖਾਲਸੇ ਨੂੰ ਕਹਿੰਦਾ ਫਤਿਹ ਬੁਲਾ ਪੈਰੀ ਪਵਣਾ ਛੋਡਾ ਮਤੇ ਜਿਹੜਾ ਵੀ ਮਿਲੇ ਉਹਨੂੰ ਕੀ ਬੁਲਾਓ ਵਾਹਿਗੁਰੂ ਜੀ ਕਾ ਕਹਿੰਦੇ ਦਰਸ਼ਨ ਕਰਨੇ ਗੁਰੂ ਦੇ ਪਹਿਲਾਂ ਜਵਾਬ ਦੇ ਦੇਗਾ ਉਸ ਵੱਲ ਮੇਰਾ ਮੂੰਹ ਹੋ ਜਾਏਗਾ ਆਖੋ ਵਾਹਿਗੁਰੂ ਤੇ ਜਿਹੜਾ ਨਹੀਂ ਜਵਾਬ ਦੇਗਾ ਤੇ ਜੇ ਕੋਈ ਫਤਿਹ ਬੁਲਾਏ ਨਾ ਮੂੰਹ ਕਰ ਲਿਆ ਕਰੋ ਫਤਿਹ ਬੁਲਾ ਲਿਆ ਕਰੋ ਕਿ ਗੁਰੂ ਦੇ ਵੱਲ ਮੂੰਹ ਹੋ ਜਾਏਗਾ ਬੋਲੋਗੇ ਪੈਰੀ ਪਵਣਾ ਛੋਟਾ ਮਤੇ ਤੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਦੋਂ ਪੀ ਲੈ ਨਾ ਚੂਲੇ ਇਹ ਸ਼ਬਦ ਪੜ੍ਹ ਕੇ ਮੈਂ ਸਮਾਪਤੀ ਕਰਾਂਗਾ ਕੋਈ ਸਮਾਂ ਹੋ ਗਿਆ ਆਖੋ ਵਾਹਿਗੁਰੂ ਵਿਸ਼ਨ ਦਿਨਾਂ ਮਰਦੀ ਨੰਬਰ ਲੈ ਜਾ ਲੈ ਜਾਂਦਾ ਆਖੋ ਤੇ ਆਓ ਪੜੀਏ ਤੇ ਜਿਹਨਾਂ ਨੇ ਪੀ ਲਿਆ ਕੀ ਬੋਲੇ ਹਾਂਜੀ ਗੁਰ ਅੰਮ੍ਰਿਤ ਹਰ ਮੁਖ ਛੋੜੇ ਮੇਰੀ ਜਿੰਦ ਲੜੀਏ ਮੇਰੀ ਜਿੰਦ ਲੜੀਏ ਫਿਰ ਮਰਦਾ ਬੋਲ ਜੀਵਾਇਆ I'm
नानक सतगुरु जो मिले यन नानक सतगुरु जो मिले लड़ी है लड़ी जिंदगी है जिनका अपना
दिल कर दो पंक्तियां थोड़े रल के बोलन पहले दास बोलेगा फिर प्रीत फिर भैया फिर मैं प्रति बुलावगा इस शब्द बोल के जाना तुम कई बार ललारी को गए हो गए ना कपड़ा लगाने वास्ते चंगी गल है ललारी को जाना लेकिन कि तुम कपड़ा भी देके आते हो कि खाली कह के आ जाते हो रंग दे जे ललारी को जाइए कपड़ा देके आ जाए ना ਤੁਸੀਂ ਅੱਜ ਆਪਣਾ ਮਨ ਦੇ ਜਾਓ ਗੁਰੂ ਨੂੰ ਕਹਿ ਚੋ ਰੰਗ ਦੇ ਇਹ ਕੀ ਹੋਇਆ ਗੁਰਦੁਆਰੇ ਆਏ ਮਨ ਤਾਂ ਦੇ ਕੇ ਨਾ ਗਏ ਸੱਚੇ ਪਾਤਸ਼ਾਹ ਰੰਗ ਚੜ੍ਹਦੇ ਰੰਗ ਚੜ੍ਹਦੇ ਮਨ ਤਾਂ ਨਾਲ ਲੈ ਗਏ ਅਗੋ ਆਏ ਫੇਰੇ ਵਿੱਚ ਕਿਵੇਂ ਰੰਗੇ ਅਗੋ ਆਏ ਮਨ ਤਾਂ ਦੇ ਜੋ ਮਨ ਦੇ ਜੋ ਤੇ ਰਾਤੀ ਸੌ ਕੇ ਦੇਖਿਓ ਫਿਰ ਕਹਿ ਜੋ ਤੇ ਜਿਹੜੇ ਅਜੇ ਤੱਕ ਗੁਰੂ ਵਾਲੇ ਨੇ ਪੜ੍ਹੇ ਮਨ ਦੇ ਜੋ ਆਪਣੇ ਮਨ ਨਾਲ ਜੀਓ ਆਪਣੇ ਮਨ ਨੇ ਦਿੱਤਾ ਵੀ ਕੀ ਅੱਜ ਤੱਕ ਬਿਨਾਂ ਵਿਕਾਰਾਂ ਤੋਂ ਬਿਨਾਂ ਦੁਰਾਚਾਰੀ ਤੋਂ ਬਿਨਾਂ ਖਜਲ ਖੁਆਰੀ ਤੋਂ ਕੀ ਦਿੱਤਾ ਤੇ ਹੁਣ ਦੇਖ ਲਓ ਐਸੇ ਮਨ ਨੂੰ ਕੀ ਕਹਿੰਦਾ ਜੇ ਸਾਰੀ ਜਿੰਦਗੀ ਖਜਲ ਖੁਆਰੀ ਕੀਤਾ ਅਕਵਾਈ ਹਰ ਵਿਸ ਸਦਾ ਖੁਆਰੀ ਹਰੇ ਵਿਸਾਰ ਛੱਡਿਆ ਤੇ ਮੇਰਾ ਦੇਖ ਕਰ ਰਿਹਾ ਮੈਂ ਦਰਸ਼ਨ ਕਰਾਂ ਤੁਹਾਡੇ ਸਮਾਪਤੀ ਤੇ ਤੇ ਤੁਸੀਂ ਇਹ ਸ਼ਬਦ ਪੜੋ ਤੇ ਮਨ ਦੇ ਜਾਓ ਅੰਮ੍ਰਿਤ ਸੰਚਾਰ ਤਾਂ ਜਦੋਂ ਤੁਸੀਂ ਕਹੋਗੇ ਉਦੋਂ ਹੋ ਜਾਏਗਾ ਇੱਥੇ ਜਥੇ ਅਜਿਤ ਸਿੰਘ ਤਿਆਰ ਨੇ ਮੈਨੂੰ ਬਲਕਿ ਅਸੀਂ ਇਹਨਾਂ ਨੇ ਜਦੋਂ ਬੁਲਾਉਣਗੇ ਆਪੋ ਵਾਹਿਗੁਰੂ ਇੱਥੇ ਸਭ ਤਿਆਰ ਬੈਠੇ ਨੇ ਇੱਥੇ ਮੇਰੇ ਨਾਲ ਕੈਨੇਡਾ ਜਾਣ ਨੂੰ ਵੀ ਤਿਆਰ ਨੇ ਪਿੱਛੇ ਮੈਨੂੰ ਕੁਵੈਤ ਲੋੜ ਪੈ ਗਈ ਅੰਮ੍ਰਿਤ ਸੰਚਾਰ ਨੂੰ ਉੱਥੇ ਕੁਵੈਤ ਬੁਲਾ ਲਏ ਸੀ ਆਪੋ ਉੱਥੇ ਵੀ ਇਹਨਾਂ ਨੇ ਅੰਮ੍ਰਿਤ ਸੰਚਾਰ ਕੀਤਾ ਆਪੋ ਉਸ ਮੁਲਕ ਦੇ ਵਿੱਚ ਵੀ ਹੁਣ ਫਿਰ ਮੇਰਾ ਕੈਨੇਡਾ ਦਾ ਪ੍ਰੋਗਰਾਮ ਬਣੇ ਬੈਂਕਾਕ ਤੇ ਮਲੇਸ਼ੀਆ ਦਾ ਸ਼ਾਇਦ ਮੈਨੂੰ ਵੀ ਇਹਨਾਂ ਦੀ ਲੋੜ ਪੈ ਜਾਏ ਕਿਉਂ ਜਦੋਂ ਮੈਨੂੰ ਬਾਹਰ ਲੋੜ ਪੈਂਦੀ ਹੈ ਫਿਰ ਮੈਨੂੰ ਤਾਂ ਅੱਛਾ ਮਿਲ ਗਿਆ ਇਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਹੈ ਇਹਨਾਂ ਦਾ ਵੀਜ਼ਾ ਜਲਦੀ ਲੱਗ ਜਾਂਦਾ ਪਹੁੰਚ ਜਾਂਦੇ ਨੇ ਆਪ ਤੋਂ ਮੇਰਾ ਕੰਮ ਵੀ ਹੋ ਜਾਂਦਾ ਅੱਗੋ ਵਾਹਿਗੁਰੂ ਹੁਣ ਬੈਂਕਾਕ ਹੈ ਨਵੰਬਰ ਦੇ ਵੀ ਹੈ ਤੇ ਇਹ ਸੇਵਾ ਇਹਨੂੰ ਦਿੱਤੀ ਹੋਈ ਹੈ ਸਤਿਗੁਰ ਨੇ ਕਿਰਪਾ ਕੀਤੀ ਹੈ ਬਾਬਾ ਜੀ ਮੇਰੇ ਕੋਲ ਬੈਠੇ ਨੇ ਜਸਵਿੰਦਰ ਸਿੰਘ ਜੀ ਮੈਂ ਕੋਹਲੀ ਕਹਿਣਾ ਛੱਡਤਾ ਕਈ ਹੈਰਾਨ ਹੁੰਦੇ ਹੋਣਗੇ ਮੈਂ ਕੋਹਲੀ ਨਹੀਂ ਕਹਿੰਦਾ ਅੱਗੋ ਵਾਹਿਗੁਰੂ ਕਿਉਂਕਿ ਹਮਾਰੀ ਜਾਤ ਪਾਤ ਗੁਰ ਸਤਿਗੁਰ ਹਮ ਬੇਚਿਓ ਸ੍ਰੀ ਗੁਰ ਕੇ ਮੈਂ ਕੋਹਲੀ ਕਿਉਂ ਕਹਾਂ ਅੱਗੋ ਵਾਹਿਗੁਰੂ ਹੁਣ ਮੈਂ ਉਹਨੂੰ ਖਾਲਸਾ ਹੀ ਕਹਾਂ ਇਹਨਾਂ ਦੀ ਡਿਊਟੀ ਲੱਗ ਗਈ ਤੇ ਮੈਂ ਤਾਂ ਹੁਣ ਫਿਰ ਮੰਡੇਰ ਜੀ ਬੈਠੇ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਬੈਠੇ ਸਾਰਿਆਂ ਨੂੰ ਕਿਹਾ ਜੋ ਡਿਊਟੀਆਂ ਸੰਭਾਲੋ ਜਨਰੇਸ਼ਨ ਨੂੰ ਬਚਾਉਣਾ ਹੈ ਤਾਂ ਆਪਾਂ ਇੱਕ ਟਾਂਡਾ ਵੀ ਬਚਾ ਸਕਦੇ ਹਾਂ ਕੈਂਪ ਲਗਾਈਏ ਸਭ ਕੁਛ ਕਰੀਏ ਅੱਗੋ ਆਖਿਰ ਇੱਕ ਮੈਂ ਦਾਸ ਸ਼ਬਦ ਬੋਲੇਗਾ ਵਾਰੀ ਵਾਰੀ ਬੋਲਣਾ ਕੋਈ ਰਚਨਾ ਕਪੈ ਦਾਸ ਫੇਰ ਦੂਜੀ ਵਾਰ ਮੇਰੀ ਵੀਰ ਤੀਜੀ ਵਾਰ ਮੇਰੀਆਂ ਭੈਣਾਂ ਅੱਗੋ ਆਈ ਵੱਡ ਪਾਗੀਓ ਮਨ ਰੰਗੋ ਵੱਡ ਪਾਗੀਓ ਮਨ ਰੰਗੋ
ਵੱਡ ਪਾਗੀਓ ਮਾ
ਤੁਸੀਂ ਵੀ ਧਾਰਨਾ ਲਗਾ ਲਿਆ ਕਰੋ। ਮੈਂ ਕਿਹਾ ਸੀ ਵੀ ਧਾਰਨਾ ਤਾਂ ਫਿਰ ਬਾਣੀ ਦੀ ਹੀ ਲਗਾਵਾਂਗਾ, ਕਿਉਂਕਿ ਮੈਨੂੰ ਬਾਣੀ ਦੀ ਹੀ ਧਾਰਨਾ ਲਗਾਉਣ ਨੂੰ ਕਿਹਾ। ਆਖੋ ਮੈਂ ਕਿਉਂ ਜਦ ਇਤਨਾ ਅਥਾ ਭੰਡਾਰ ਪਿਆ ਫਿਰ ਮੈਂ ਧਾਰਨਾ ਬਾਰੋਂ ਕਿਉਂ ਲਗਾਵਾਂ। ਜੋ ਮੇਰੇ ਸਾਈ ਨੇ ਬੋਲਿਆ ਉਹਦੀਆਂ ਕਾਰਨਾਂ ਅਰਦਾਸ ਕਰਨਾ ਇਸੇ ਧਾਰਨਾ ਵਿੱਚ ਗੱਲ ਬਣ ਜਾਏ, ਜੀਵਨ ਦੀ ਦੁਖਤ ਮਿਲ ਜਾਏ, ਰਲ ਮਿਲ ਬੋਲਣਾ ਵੀ ਆ ਜਾਏ, ਰਲ ਮਿਲ ਬੈਠਣ ਵੀ ਆ ਜਾਏ। ਆਖੋ ਸਾਰੇ ਬੋਲੋ, ਇਹ ਬੇਨਤੀ ਰਵਾਨ ਕਰ ਲੈਣਾ, ਵਿਚਾਰ ਕਰਦੇ ਹਾਂ। ਆਖੋ ਸੇਵਾ ਕਰਦੇ। ਇੱਕ ਮੇਰੇ ਕੋਲ ਹੋਰ ਚਿੱਠ ਆਈ ਸੀ, ਮੈਨੂੰ ਪੰਕਤੀ ਬੋਲ ਗਈ ਕਿ ਚਿੱਠ ਦੀ ਸੀ, ਲੱਖ ਕਰੋੜੀ ਬੰਧਨ ਪਰ ਪੁੱਛਿਆ ਕਿਵੇਂ ਕਹਿਣਾ ਚਾਹੀਦਾ, ਕਿਉਂਕਿ ਧੱਦੇ ਦੇ ਪੈਰ ਵਿੱਚ ਉਂਕੜ ਹੋਣ ਕਰਕੇ ਪ੍ਰਸ਼ਿਤ ਹੋ ਜਾਂਦਾ। ਇਸ ਕਰਕੇ ਲੱਖ ਕਰੋੜੀ ਬੰਧ ਨਾ ਪਾਇਆ, ਬੰਧਨ ਨਹੀਂ, ਕਿਉਂਕਿ ਧੱਦੇ ਦੇ ਪੈਰ ਚ ਉਂਕੜ ਆ ਕੇ, ਜੇ ਉਂਕੜ ਨਾ ਹੁੰਦੀ ਫਿਰ ਅਸੀਂ ਸ਼ਬਦ ਇਕੱਠੇ ਬੋਲ ਲੈਂਦੇ। ਦੂਸਰੀ ਗੱਲ, ਇੱਕ ਪ੍ਰਮਾਣ ਹੋਰ ਮਿਲਦਾ, ਤੁਸੀਂ ਕਈ ਵਾਰੀ ਬੋਲਦੇ ਹੋ ਉਚਾਰਨ ਠੀਕ ਨਹੀਂ ਹੁੰਦਾ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਸਾਰੇ, ਅਗਰ ਤੁਸੀਂ ਬੋਲ ਛੱਡਦੇ ਹੋ ਗੁਰਬਾਣੀ ਕਿਆ ਹੈ, ਇਕੱਠਾ ਸ਼ਬਦ ਨਹੀਂ ਹੈ, ਇੱਥੇ ਰਾਰੇ ਦੇ ਪੈਰ ਚ ਉਂਕੜ ਹੈ, ਗੁਰ ਬਾਣੀ ਕਿਆ ਹੈ, ਆਖੋ ਇੱਥੇ ਪਾਛੇ ਦਾ, ਕਿਉਂਕਿ ਰਾਰੇ ਦੇ ਪੈਰ ਉਂਕੜ ਹੈ, ਅਗਲਾ ਸ਼ਬਦ ਪਾਛੇ ਵਿੱਚ ਹੈ, ਗੁਰ ਬਾਣੀ ਕਹਿ ਸੇਵ ਜਾਣਾ। ਆਖੋ ਇਸੇ ਤਰ੍ਹਾਂ ਲੱਖ ਕਰੋੜੀ ਬੰਧ ਨਾ ਹੋ, ਤਦੇ ਦੇ ਪੈਰ ਉਂਕੜ ਹੈ। ਆਖੋ ਇਸ ਕਰਕੇ ਪਾਛੇ, ਬਾਕੀ ਸਭ ਆਪਣੀ ਫਿਕਰ ਬਾਣੀ ਬਾਰੇ ਆਪ ਜਾਣਦੇ ਨੇ, ਮੈਂ ਕੁਛ ਨਹੀਂ ਜਾਣਦਾ। ਆਖੋ ਮੇਰੀ ਤਾਂ ਤੁਛ ਬੁੱਧੀ ਹੈ, ਤੁਸੀਂ ਕਹੋ ਕਿ ਮੈਂ ਬਹੁਤਾ ਗਿਆਨੀ ਹਾਂ, ਗਿਆਨੀ ਨਹੀਂ। ਆਖੋ ਮੈਂ ਤਾਂ ਸਿੱਖਣ ਆਇਆ, ਤੁਹਾਡੇ ਕੋਲ ਸਿੱਖਦਾ ਪਿਆ, ਅੱਗੇ ਬੜੇ ਭੁੱਲਾਂ ਕਰਦਾ, ਤੁਹਾਡੇ ਕੋਲ ਸਿੱਖ ਸਿੱਖ ਕੇ ਆਪਣੀਆਂ ਖਾਮੀਆਂ ਦੂਰ ਕਰਦਾ, ਕਮੀਆਂ ਦੂਰ ਕਰਦਾ। ਬਹੁਤ ਕਿਰਪਾ ਕੀਤੀ ਤੁਸੀਂ ਲਈ, ਇੱਕ ਸਿਰਫ ਰਾਤ ਦੀ ਹਾਜ਼ਰੀ ਹੋ ਰਹੀ ਹੈ ਲਿਸਟ ਦੇ ਵਿੱਚ। ਇਸ ਸਥਾਨ ਤੇ ਆ ਕੇ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ, ਮੈਂ ਗਦ ਗਦ ਹੋ ਕੇ ਗਿਆ ਸੀ, ਤੇ ਮੈਂ ਕਿਹਾ ਸੀ ਇੱਕ ਐਸਾ ਅਸਥਾਨ ਤੇ ਪਹੁੰਚਿਆ, ਸ਼ਬਦ ਦੇ ਦਰਸ਼ਨ ਕੀਤੇ ਨੇ, ਵਾਕਿਆ ਉਹਨਾਂ ਨੂੰ ਸੁਣਨਾ ਆਉਂਦਾ। ਆਖੋ ਭਾਈ ਸ਼ਰੂਤੇ ਨੇ, ਅੱਜ ਮੈਂ ਇਹ ਅਨੁਭਵ ਕਰਕੇ ਜਾ ਰਿਹਾ, ਹੋਰ ਮੈਂ ਦੇਖਿਆ ਇੱਥੋਂ ਦੇ ਪ੍ਰਬੰਧਕ ਸੱਜਣ ਜਾਂ ਇੱਥੋਂ ਦੇ ਜੋ ਸਾਡੇ ਅੱਡ ਗ੍ਰੰਥੀ ਸਾਹਿਬ ਨੇ, ਸੱਚਮੁੱਚ ਮਾਣ ਦੇ ਕਾਬਲ ਨੇ। ਆਖੋ ਭਾਈ ਜਿਹਨਾਂ ਨੇ ਸੱਚਮੁੱਚ ਕਾਫੀ ਕੁਛ ਸਤਿਗੁਰ ਦੀ ਮਿਹਰ ਲੈ ਕੇ ਇੱਥੇ ਮਿਹਰ ਨੂੰ ਵੰਡਿਆ ਦਿਖਾਈ ਦਿੰਦਾ। ਮੇਰੀ ਅਰਦਾਸ ਹੈ ਸਤਿਗੁਰ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਚ ਰੱਖੇ, ਸਮੂਹ ਸਿੱਖ ਸੰਗਤਾਂ ਨੂੰ, ਇੱਥੋਂ ਦੇ ਸੇਵਾਦਾਰਾਂ ਨੂੰ, ਖਾਸ ਕਰਕੇ ਜੋ ਭਾਈ ਸਾਹਿਬ ਅੱਡ ਗ੍ਰੰਥੀ ਸਾਹਿਬ ਨੇ ਉਹ ਸਟਾਫ ਹੈ ਜਿਹੜਾ ਸਾਰਿਆਂ ਨੂੰ, ਆਖੋ ਤਾਂ ਕਿ ਮੈਂ ਇਹਨਾਂ ਕੋਲੋਂ ਸਿੱਖਿਆ ਲੈ ਕੇ ਆਪਣਾ ਜੀਵਨ ਸਵਾਰ ਸਕਾਂ। ਕਿਰਪਾ ਕਰੇ ਫਿਰ ਨਦੀਆਂ ਵਾਲ ਛੁਨੇ ਮੇਲਾਸਨ ਚੁੱਕੀ ਦਾ, ਮੈਨੂੰ ਕਈ ਪੁੱਛਦੇ ਨੇ ਫਿਰ ਕਦੋਂ ਆਓਗੇ, ਤਾਂ ਸਤਿਗੁਰੂ ਜਾਣਦਾ। ਆਖੋ ਭਾਈ ਉਹ ਹੀ ਜਾਣਦੇ ਨੇ ਨਾ ਕਿੱਥੇ ਭੇਜਣਾ ਕਿੱਥੇ ਨਹੀਂ ਭੇਜਣਾ। ਆਖੋ ਭਾਈ ਸਾਰੇ ਬੋਲੋ, ਆਓ ਅਗਲਾ ਪ੍ਰੋਗਰਾਮ ਸ਼ਰਮਿਲ ਕਰੋ, ਦਾਸ ਦੀਆਂ ਬੋਲਾਂ ਮਾਫ਼ ਕਰਦੇ ਹਾਂ, ਕਿਰਪਾ ਕਰਨੀ। ਆਖੋ ਅਗਲਾ ਗੁਰੂ ਨਾਮ ਸ਼ਰਮਿਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।